ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਕ ਪ੍ਰਕਾਰੀ ਬਸਤਰ ਉਡਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰੱਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿ ਵਾਹਿਗੁਰੂ ਸਹਿਬ ਜੀਓ ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਕਹਾਂ ਬੁੱਧ ਪ੍ਰਭ ਤੁਛ ਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਗੁਰਗੱਦੀ ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਗੁਰ ਸਿੰਘਾਸਨ ਤੇ ਸੁਭਾਈਮਾਨ ਸ਼ਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਹਾਂ। ਆਏ ਅੱਜ ਦੇ ਪਾਵਨ ਹੁਕਮ ਨੂੰ, ਮੁੱਖ ਵਾਕ ਨੂੰ, ਮਹਾਂਵਾਕ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਪਾਵਨ ਅਸਥਾਨ ਤੋਂ ਸ਼ਰਵਣ ਕਰਨਾ ਕੀਤਾ। ਸਾਹਿਬ ਦੀ ਅਸੀਸ ਅਤੇ ਬਖਸ਼ਿਸ਼ ਪ੍ਰਾਪਤ ਕਰਦਿਆਂ ਸ਼ਬਦ ਵਿਚਾਰ ਆਰੰਭ ਕਰਨ ਵੇਲੇ ਸਾਹਿਬ ਦੀ ਰਹਿਮਤ ਪ੍ਰਾਪਤ ਕਰੀਏ ਅਤੇ ਸਾਰੇ ਕਲਗੀਧਰ ਪਾਤਸ਼ਾਹ ਜੀ ਦੇ ਹੁਕਮ ਨੂੰ ਵਜਾਉਂਦਿਆਂ ਫਤਿਹ ਨਾਲ ਸਾਂਝ ਪਾਵੀਏ। ਬੜੇ ਪਿਆਰ ਵਿੱਚ ਭਰ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 684 ਅੰਗ ਤੇ ਸੁਭਾਈ ਮਾਨ ਨੇ, ਕਿਉਂਕਿ ਮੇਰੇ ਸਾਹਿਬ ਜੀ ਨੇ ਬਾਣੀ ਨੂੰ ਰਾਗ ਵਿੱਚ ਉਚਾਰਿਆ। ਇਹ ਗੱਲ ਸੱਚ ਹੈ, ਪਾਠ ਕਰਨ ਲੱਗਿਆਂ ਤੇ ਬਾਣੀ ਸੁਭਾਵਕ ਪਾਠ ਰੂਪ ਵਿੱਚ ਕੀਤੀ ਜਾਂਦੀ ਹੈ, ਪਰ ਜਦੋਂ ਬਾਣੀ ਕੀਰਤਨ ਰੂਪ ਵਿੱਚ ਗਾਈ ਜਾਂਦੀ ਹੈ ਤੇ ਉਸ ਸਮੇਂ ਰਾਗ ਨਾਲ ਸੰਬੰਧ ਬਖਸ਼ਿਆ ਨੇ। ਇਹ ਧਨਾਸਰੀ ਰਾਗ ਵਿੱਚ ਉਚਾਰਨ ਕਰਨ ਹਾਰ ਮੇਰੇ ਸਾਹਿਬ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਵ ਨਾ ਆਇਓ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਨੂੰ ਉਚਾਰਨ ਕਰ ਰਹੇ ਨੇ। ਸਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਡੇ ਸਾਰਿਆਂ ਦੀ ਸੁਰਤ ਵਿੱਚ ਟਿਕਾਓ ਆਏ, ਇਕਾਗਰਤਾ ਬਣੇ, ਸਾਵਧਾਨੀ ਵਿੱਚ ਬੈਠੀਏ, ਸ਼ਰਧਾ ਵਿੱਚ ਭਰ ਕੇ ਬੈਠੀ। ਇਹ ਬੜੀ ਖਾਸ ਗੱਲ ਹੈ, ਗੁਰੂ ਕੇ ਉਪਦੇਸ਼ ਨੂੰ ਸੁਣਨ ਲੱਗਿਆਂ ਸਾਵਧਾਨ ਇਕਾਗਰ ਚਿੱਤ ਸ਼ਰਧਾ ਅਤੇ ਵਿਸ਼ਵਾਸ ਵਿੱਚ ਭਰ ਕੇ ਜਿਹੜਾ ਗੁਰੂ ਕੇ ਸ਼ਬਦ ਨੂੰ ਸੁਣ ਲੈਂਦਾ ਉਹ ਬਾਣੀ ਜੀਵਨ ਬਣ ਜਾਂਦਾ, ਉਹ ਬਾਣੀ ਜੀਵਨ ਦਾ ਰਾਹ ਬਣ ਕੇ ਮਾਰਗ ਦਰਸ਼ਕ ਬਣ ਐਸੀ ਰਹਿਮਤ ਕਰ ਦਿੰਦੀ ਹੈ ਆਪਣੇ ਪ੍ਰਭੂ ਪਿਆਰੇ ਵਾਹਿਗੁਰੂ ਪ੍ਰੀਤਮ ਜੀ ਦੇ ਮਿਲਾਪ ਤੱਕ ਇਹ ਬਾਣੀ ਲੈ ਜਾਂਦੀ ਹੈ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰਦਿਆਂ ਸਾਵਧਾਨੀ ਸ਼ਰਧਾ ਇਕਾਗਰਤਾ ਅਤੇ ਪਿਆਰ ਵਿੱਚ ਭਰ ਕੇ ਟਿਕ ਬੈਠੀਏ ਅਤੇ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ।
ਇਸ ਦਰ ਤੋਂ ਭੁੱਖਿਆਂ ਨੂੰ ਰੱਜਣ ਦਾ ਰਾਹ ਦਰਸਾਏ। ਦੁਨੀਆ ਵੱਲ ਜਾਈਏ ਤੇ ਭੁੱਖ ਵੱਧਦੀ ਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਕੇ ਰੱਬ ਦੇ ਸਿਮਰਨ ਵੱਲ ਜਾਈਏ ਤੇ ਭੁੱਖ ਮਿਟਦੀ ਹੈ। ਫਿਰ ਤੇ ਖੰਨੀ ਖੰਨੀ ਰੋਟੀ ਖਾ ਕੇ ਵੀ ਮਾਲਕ ਦਾ ਸ਼ੁਕਰਾਨਾ ਨਿਕਲਦਾ। ਫਿਰ ਤੇ ਭੁੱਖਿਆਂ ਰਹਿੰਦਿਆਂ ਵੀ ਮਾਲਕ ਦੇ ਨਾਮ ਸਿਮਰਨ ਵਿੱਚ ਰਜਿਆ ਹੋਇਆ। ਮੇਰੇ ਸਾਹਿਬ ਕਹਿੰਦੇ ਨੇ ਤ੍ਰਿਪਤ ਭਈ ਰਜੀਵਾਂ ਆ ਗਿਆ, ਰੱਜ ਗਏ ਭੋਜਨ ਖਾ ਕੇ ਪੇਟ ਭਰਦਾ, ਨਾਮ ਜਪ ਕੇ ਮਨ ਦੀ ਭੁੱਖ ਭਰਦੀ ਹੈ। ਇਹ ਕਹਿ ਸਕਦੇ ਹਾਂ ਜਿਨ੍ਹਾਂ ਨੇ ਮਨ ਕਰਕੇ, ਤਨ ਕਰਕੇ ਅਤੇ ਰਸਨਾ ਕਰਕੇ ਨਾਮ ਤੇ ਆਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛਿਆ ਸੀ ਇੱਕ ਵਾਰੀ, ਮਹਾਰਾਜ ਰਸਨਾ ਕਰਕੇ ਨਾਮ ਜਪਣਾ ਤੇ ਸਮਝ ਹੈ ਵਾਹਿਗੁਰੂ ਵਾਹਿਗੁਰੂ ਆਖਿਆ, ਮਨ ਕਰਕੇ ਨਾਮ ਜਪਣਾ ਵੀ ਗੱਲ ਸਮਝ ਵਿੱਚ ਆ ਜਾਂਦੀ ਹੈ ਵੀ ਅੰਦਰ ਦੇ ਧਿਆਨ ਵਿੱਚ ਖਿਆਲਾਂ ਵਿੱਚ ਵਾਹਿਗੁਰੂ ਵਾਹਿਗੁਰੂ ਕੀਤਾ। ਮਹਾਰਾਜ ਤਨ ਕਰਕੇ ਜਪਣ ਦੀ ਕਿਹੜੀ ਗੱਲ ਹੈ? ਤੇ ਗੁਰੂ ਅਰਜਨ ਦੇਵ ਜੀ ਨੇ ਆਖਿਆ ਸੀ ਜਦੋਂ ਤਨ ਕਰਕੇ, ਜਿਵੇਂ ਆਪ ਸੰਗਤਾਂ ਗੁਰੂ ਸ਼ਬਦ ਦੀ ਸਾਂਝ ਵਿੱਚ ਬੈਠੀਆਂ ਹੋਣਾ, ਜਦੋਂ ਤਨ ਕਰਕੇ ਸਰੀਰ ਕਰਕੇ ਗੁਰਬਾਣੀ ਦੇ ਸੰਗ ਵਿੱਚ ਬੈਠ ਕੇ ਕੀਰਤਨ ਕਥਾ ਜਾਂ ਨਾਮ ਦੀ ਮਹਿਮਾ ਕੰਨਾਂ ਨਾਲ ਸੁਣਦੇ ਹਾਂ, ਸਰੀਰ ਕਰਕੇ ਜਦੋਂ ਗੁਰੂ ਸੰਗਤ ਵਿੱਚ ਬੈਠੇ ਹੁੰਦੇ ਹਾਂ ਤੇ ਉਸ ਸਮੇਂ ਤਨ ਕਰਕੇ ਅਸੀਂ ਨਾਮ ਨਾਲ ਜੁੜੇ ਹਾਂ। ਮਨ ਕਰਕੇ ਅੰਦਰ ਦੇ ਧਿਆਨ ਵਿੱਚ, ਤਨ ਕਰਕੇ ਗੁਰੂ ਕੀ ਸੰਗਤ ਵਿੱਚ ਤੇ ਰਸਨਾ ਕਰਕੇ ਵਾਹਿਗੁਰੂ ਨਾਮ ਜਪਣ ਵਿੱਚ ਜਿਨ੍ਹਾਂ ਨੇ ਅੰਦਰੋਂ ਧਿਆਇਆ, ਇਹ ਗੱਲ ਜ਼ਰੂਰ ਧਿਆਨ 'ਚ ਰੱਖ ਲੈਣਾ। ਜਦੋਂ ਅੰਦਰ ਧਿਆਇਆ ਦੀ ਗੱਲ ਬਣਦੀ ਹੈ ਨਾ, ਭਾਵੇਂ ਰਸਨਾ ਬੋਲਦੀ ਹੈ ਤਦ ਵੀ ਧਿਆਇਆ, ਚਾਹੇ ਸਰੀਰ ਕਰਕੇ ਬੈਠੇ ਹਾਂ ਤਦ ਵੀ ਅੰਦਰ ਅਰਾਧਨ ਨਾਮ ਤਾਂ ਚੱਲਿਆ, ਤੇ ਜਦੋਂ ਮਨ ਕਰਕੇ ਅੰਦਰੋਂ ਖਿਆਲਾਂ ਵਿੱਚ ਹਾਂ ਤੇ ਤਦ ਵੀ ਹਿਰਦੇ ਨੇ ਅੰਦਰੋਂ ਧਿਆਇਆ, ਸਮਝ ਲੈਣਾ ਉਸ ਸਮੇਂ ਤ੍ਰਿਪਤੀ ਮਿਲ ਗਈ, ਉਸ ਸਮੇਂ ਰੱਜ ਗਏ। ਫਿਰ ਸੱਚ ਦੇ ਭੋਜਨ ਖਾਣ ਨਾਲ ਮੁੜ ਦੁਬਾਰਾ ਦੁਨਿਆਵੀ ਭੁੱਖ ਨਹੀਂ ਰਹਿ ਜਾਂਦੀ। ਨਾਨਕ ਭੁੱਖਾ ਤਾਂ ਰੱਜੇ, ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ। ਧਿਆਨ 'ਚ ਰੱਖ ਲੈਣਾ, ਵਾਹਿਗੁਰੂ ਵਾਹਿਗੁਰੂ ਕਰਨਾ, ਵਾਹਿਗੁਰੂ ਦੇ ਤਮਾਮ ਗੁਣਾਂ ਦਾ ਮੁਜੱਸਮਾ ਇਸ ਵਿੱਚ ਆ ਜਾਂਦਾ। ਵਾਹ ਵਾਹ ਕਹਿੰਦੇ ਹਾਂ ਪਰ ਇਹ ਗੱਲ ਸੱਚ ਹੈ, ਵਾਹਿਗੁਰੂ ਦੇ ਗੁਣ ਕਹਿੰਦਿਆਂ ਕਹਿੰਦਿਆਂ ਜਿਸ ਦਿਨ ਉਸ ਗੁਣਾਂ ਦੇ ਮਾਲਕ ਗੁਣੀ ਪਰਮੇਸ਼ਰ ਵਿੱਚ ਆਪਣਾ ਆਪਾ ਇੱਕਮਿਕ ਹੋ ਜਾਂਦਾ, ਸਰੀਰ ਦੀ ਹੋਂ ਵਿੱਚ ਨਹੀਂ ਰਹਿੰਦਾ, ਮਮਤਾ ਤੇ ਲੋਭ ਵਿੱਚ ਨਹੀਂ ਰਹਿੰਦਾ, ਦੁਨਿਆਵੀ ਖਿਆਲਾਂ ਦੀ ਉਡਾਰੀ ਵਿੱਚ ਨਹੀਂ ਰਹਿੰਦਾ, ਉਸ ਸਮੇਂ ਸਮਝ ਲੈਣਾ ਵੀ ਉਸ ਨੂੰ ਰਜੇਵਾ ਮਿਲ ਜਾਂਦਾ। ਹੁਣ ਤੇ ਰੱਜੇ ਹੋਏ ਦੀ ਹਾਲਤ ਦਾ ਜ਼ਿਕਰ ਹੈ ਭਗਤ ਕਬੀਰ ਦੇ ਬੋਲਾਂ ਰਾਹੀਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਬਾਤੀ ਸੂਕੀ ਤੇਲ ਨਖੂਟਾ ਮੰਦਲ ਨਾ ਬਾਜੈ, ਨੱਟ ਪੈ ਸੂਤਾ ਬੁੱਝ ਗਈ ਅਗਨ, ਨਾ ਨਿਕਸਿਓ ਧੂੰਆਂ ਰਵ ਰਹਿਆ ਏਕ ਅਵਰ ਨਹੀਂ ਦੂਆ, ਟੂਟੀ ਤੰਤ ਨਾ ਬੱਜੈ ਰਬਾਬ, ਭੂਲ ਬਿਗਾਰਿਓ ਆਪਣਾ ਕਾਜ, ਕਥਨੀ ਬਦਨੀ ਕਹਿਣ ਕਹਾਵਨ, ਸਮਝ ਪਰੀ ਤੋ ਬਿਸਰਿਓ ਗਾਵਨ, ਕਹਿਤ ਕਬੀਰ ਪੰਚ ਜੋ ਚੂਰੇ, ਤਿੰਨ ਤੇ ਨਾਹੇ ਪਰਮ ਪਦ ਦੂਰੇ। ਅੱਗੇ ਅੰਦਰ ਹਿਰਦੇ ਵਿੱਚ ਦੀਵਾ ਇੱਕ ਐਸਾ ਜਗਦਾ ਸੀ ਜਿਸ ਵਿੱਚੋਂ ਧੂੰਆਂ ਨਿਕਲਦਾ ਸੀ। ਧਿਆਨ 'ਚ ਰੱਖ ਲੈਣਾ, ਅੰਦਰ ਹਿਰਦੇ ਵਿੱਚ ਮਾਇਆ ਦਾ ਮੋਹ ਤੇ ਹਿਰਦੇ ਵਿੱਚੋਂ ਜਿਸ ਨਾਲ ਪਿਆਰ ਹੁੰਦਾ ਨਾ, ਪ੍ਰੀਤ ਹੁੰਦੀ ਹੈ, ਮੋਹ ਹੁੰਦਾ, ਉੱਧਰ ਫਿਰ ਵਾਸ਼ਨਾ ਜਾਂਦੀ, ਉੱਧਰ ਖਿਆਲ ਜਾਂਦੇ ਨੇ। ਕਹਿਣ ਲੱਗੇ ਹੁਣ ਅੰਦਰੋਂ ਮਾਇਆ ਦਾ ਮੋਹ ਮੁੱਕ ਗਿਆ, ਉਹ ਜਿਹੜੀ ਅੰਦਰ ਸੁਰਤ ਦੀ ਬੱਤੀ ਸੀ ਨਾ ਉਹ ਹੁਣ ਸੜ ਕੇ ਸੁਆਹ ਹੋ ਗਈ, ਹੁਣ ਬਾਤੀ ਸੂਕੀ ਤੇਲ ਨਖੂਟਾ ਮੰਦਲ ਨਾ ਬਾਜੈ, ਨੱਟ ਪੈ ਸੂਤਾ ਮੰਦਲ। ਧਿਆਨ 'ਚ ਰੱਖ ਲੈਣਾ, ਅੱਗੇ ਢੋਲਕ ਵੱਜਦੀ ਸੀ ਅਤੇ ਉਸ ਢੋਲਕ ਦੇ ਪਿੱਛੇ ਮੇਰਾ ਮਨ ਨੱਚਦਾ ਸੀ, ਅਖਰੀ ਅਰਥ ਮੰਦਲ ਨਾ ਬਾਜੈ ਨੱਟ ਪੈ ਸੂਤਾ। ਅੱਗੇ ਸੰਸਾਰ ਦੇ ਖਿਆਲਾਂ ਦਾ ਢੋਲ ਵੱਜਦਾ ਸੀ ਤੇ ਮੇਰਾ ਮਨ ਉਸੇ ਤਰਫ ਹੀ ਨੱਚਦਾ ਸੀ, ਹੁਣ ਤੇ ਉਹ ਅੰਦਰੋਂ ਦੁਨੀਆਂ ਦਾ ਢੋਲ ਵੱਜਣਾ ਬੰਦ ਹੋ ਗਿਆ, ਹੁਣ ਤੇ ਅੰਦਰ ਵਾਹਿਗੁਰੂ ਦੇ ਨਾਮ ਸਿਮਰਨ ਦਾ ਵਾਜਾ ਹਿਰਦੇ ਵਿੱਚ ਵੱਜਦਾ। ਹੁਣ ਤੇ ਕਹਿ ਲਈਏ ਅੰਦਰ ਦੀ ਅਵਸਥਾ ਵਿੱਚ ਗੁਰ ਸ਼ਬਦੀ ਗੋਬਿੰਦ ਗੱਜਿਆ, ਹੁਣ ਵਾਹਿਗੁਰੂ ਵਾਹਿਗੁਰੂ ਗੱਜਦਾ, ਖਿਆਲ ਵਾਹਿਗੁਰੂ ਵੱਲ ਜਾਂਦੇ ਨੇ, ਅੱਗੇ ਅੰਦਰ ਦੁਨੀਆਂ ਵੱਜਦੀ ਸੀ ਤੇ ਮਨ ਦੁਨੀਆਂ ਵੱਜ ਜਾਂਦਾ। ਮੰਦਲ ਨਾ ਵੱਜੈ ਨੱਟਦਾ ਸੂਤਾ, ਬੁੱਝ ਗਈ ਅਗਨ, ਹੁਣ ਉਹ ਮਾਇਆ ਦੇ ਮੋਹ ਵਾਲੀ ਅੱਗ ਬੁੱਝ ਗਈ, ਹੁਣ ਤ੍ਰਿਸ਼ਨਾ ਦੀ ਅੱਗ ਬੁੱਝ ਗਈ, ਹੁਣ ਅੰਦਰ ਵਾਸ਼ਨਾ ਦਾ ਧੂੰਆਂ ਨਹੀਂ ਨਿਕਲਦਾ। ਬੁੱਝ ਗਈ ਅਗਨ ਨਾ ਨਿਕਸਿਓ ਧੂੰਆਂ, ਕਿਵੇਂ ਰਵ ਰਹਿਆ ਏਕ ਅਵਰ ਨਹੀਂ ਦੂਆ। ਇਹ ਗੱਲ ਅੰਦਰ ਬੈਠ ਗਈ, ਸੱਚ ਭੋਜਨ ਇਹੀ ਹੈ, ਮੰਤਨ ਰਸਨਾ ਨਾਮ ਧਿਆਇਆ ਇਹੀ ਹੈ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਉਹ ਸਾਰੇ ਸੰਸਾਰ ਵਿੱਚ ਰਮੇ ਹੋਏ ਨੂੰ ਅਨੁਭਵ ਕਰਨ ਲੱਗ ਪਿਆ। ਹੁਣ ਤੇ ਕਹਿ ਲਈਏ ਰਸਨਾ ਨੇ ਐਸਾ ਰਸ ਮਾਨਿਆ, ਐਸਾ ਆਨੰਦ ਪ੍ਰਾਪਤ ਕੀਤਾ ਵੀ ਹਿਰਦਾ ਰੱਜ ਗਿਆ। ਹੁਣ ਭੁੱਖ ਨਹੀਂ ਹੈ, ਵਰਨਾ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਅੱਜ ਤੱਕ ਨਾ ਅੱਖਾਂ ਰੱਜੀਆਂ, ਨਾ ਕੰਨ ਰੱਜੇ, ਨਾ ਮਨੁੱਖ ਦੀ ਰਸਨਾ ਰੱਜੀ। ਅਫਸੋਸ ਹੈ ਵੀ ਪੇਟ ਭਰ ਕੇ ਅੰਦਰੋਂ ਰੱਜ ਜਾਂਦਾ ਪਰ ਮਨ ਦੀ ਖਵਾਹਿਸ਼ ਅਜੇ ਵੀ ਕਾਇਮ ਰਹਿੰਦੀ ਏ। ਹਾਲਤ ਮਨੁੱਖ ਦੀ ਐਸੀ ਹੋ ਜਾਂਦੀ ਏ। ਮੈਂ ਬੇਨਤੀ ਕਰਦੇ ਹਾਂ, ਜੀਵਨ ਸੰਸਾਰਕ ਪੱਧਰ ਤੇ ਭਾਵੇਂ ਕਮਜ਼ੋਰ ਹੋ ਜਾਏ ਪਰ ਮਨ ਬਲਵਾਨ ਹੋ ਜਾਂਦਾ। ਪਰ ਸ੍ਰੀ ਹਰੀ ਜੀ ਕਹਿੰਦੇ ਨੇ ਮੈਂ ਰਾਜ ਛੱਡਿਆ, ਯੋਗੀ ਬਣਿਆ, ਗੋਰਖ ਨਾਥ ਦਾ ਸੰਗ ਵੀ ਕੀਤਾ ਪਰ ਅੱਜ ਅੰਦਰ ਦੀ ਹਾਲਤ ਮੇਰੀ ਇਹ ਹੋ ਗਈ ਏ, ਸਰੀਰ ਬੁੱਢਾ ਤੇ ਕਮਜ਼ੋਰ ਹੋ ਗਿਆ ਪਰ ਮਨ ਦੀ ਵਾਸ਼ਨਾ ਜਵਾਨ ਹੋ ਗਈ ਹੈ। ਇਹ ਗੱਲ ਸੱਚ ਹੈ। ਜਦੋਂ ਗੁਰੂ ਦੀ ਰਹਿਮਤ ਹੋ ਜਾਏ, ਸਿਮਰਨ ਕਰਦਿਆਂ ਕਰਦਿਆਂ ਅੰਦਰਲਾ ਆਪਾ ਤ੍ਰਿਪਤ ਹੋ ਜਾਂਦਾ, ਅੰਦਰਲਾ ਆਪਾ ਦੁਨਿਆਵੀ ਭੁੱਖ ਵੱਲੋਂ ਆਪਣੇ ਆਪ ਨੂੰ ਤ੍ਰਿਪਤ ਕਰ ਲੈਂਦਾ ਹੈ ਜੀ।
ਮਨ ਤਨ ਰਸਨਾ ਨਾਮ ਧਿਆਇਆ,
ਮਨ ਕਰਕੇ, ਤਨ ਕਰਕੇ, ਰਸਨਾ ਕਰਕੇ ਹੁਣ ਨਾਮ ਨੂੰ ਧਿਆਇਆ ਜੀ।
ਜੀਵਨ ਹਰ ਜੀਵਨ, ਜੀਵਨ ਹਰ ਜਪ ਸਾਧ ਸੰਗ।
ਰੱਬ ਦੇ ਨਾਮ ਸਿਮਰਨ ਦੇ ਜੀਵਨ ਨੂੰ ਜੀਵਨ ਕਹਿੰਦੇ ਨੇ। ਜਿਸ ਕੋਲ ਪਰਮਾਤਮਾ ਦੇ ਸਿਮਰਨ ਦਾ ਆਤਮਿਕ ਜੀਵਨ ਹੈ, ਸਮਝ ਲੈਣਾ ਸਰੀਰਕ ਜੀਵਨ ਵੀ ਉਸ ਦਾ ਪ੍ਰਵਾਨ ਹੈ। ਵਰਨਾ ਸਰੀਰ ਕਰਕੇ ਮਨੁੱਖ ਜ਼ਿੰਦਾ ਨਜ਼ਰ ਆਉਂਦਾ ਪਰ ਧਰਮ ਦੀ ਦੁਨੀਆਂ ਚੋਂ ਮੁਰਦਾ ਨਜ਼ਰ ਆਉਂਦੀ ਹੈ। ਆਤਮਿਕ ਜੀਵਨ ਮਰ ਚੁੱਕਾ, ਜ਼ਮੀਰ ਮਰ ਚੁੱਕੀ, ਧਰਮ ਮਰ ਚੁੱਕਾ, ਗੁਰਸਿੱਖੀ ਜੀਵਨ ਮਰ ਚੁੱਕਾ, ਸ਼ੁਭ ਗੁਣ ਅੰਦਰੋਂ ਮਰ ਗਏ। ਉਸ ਨੂੰ ਮਤ ਜਾਣਿਓ ਵੀ ਉਹ ਜੀਵਨ ਜੀਵਨ ਹੈ। ਇਹੋ ਮ੍ਰਿਤਕ, ਇਹੋ ਮ੍ਰਿਤਕ, ਮ੍ਰਿਤਕ ਕਹਿੰਦੇ ਨੇ ਮੁਰਦੇ ਨੂੰ। ਇਹੋ ਮ੍ਰਿਤਕ ਮੜਾ, ਇੱਕ ਹੁੰਦੀ ਹੈ ਮੜੀ, ਕਿਸੇ ਮੁਰਦੇ ਦੇ ਉੱਪਰ, ਕਿਸੇ ਮੁਰਦੇ ਦੀ ਖਾਕ ਤੇ ਹੱਡੀਆਂ ਦੇ ਉੱਪਰ ਮੜੀ ਬਣਾ ਦਿੱਤੀ ਗਈ, ਉੱਤੇ ਮਰੇ ਹੋਏ ਦੇ ਉੱਪਰ ਉਸਾਰਿਆ, ਮਿੱਟੀ ਦਾ ਥੜਾ ਮੜੀ ਕਹਿਲਾਉਂਦਾ ਨਾ। ਪਰ ਮੇਰੇ ਸਾਹਿਬ ਕਹਿੰਦੇ ਨੇ ਮੈਂ ਸੰਸਾਰ ਵਿੱਚ ਚੱਲਦੇ ਫਿਰਦੇ ਬੰਦਿਆਂ ਦੀ ਮੜੀ ਵੇਖੀ ਏ। ਕਿਵੇਂ ਭਲਾ, ਇਹੋ ਮ੍ਰਿਤਕ ਮੜਾ ਸਰੀਰ ਹੈ ਸਭ ਜੱਗ, ਜਿਤ ਰਾਮ ਨਾਮ ਨਹੀਂ ਵਸਿਆ। ਰਾਮ ਨਾਮ ਗੁਰ ਉਦਕ ਚੋ ਆਇਆ ਫਿਰ ਹਰਿਆ ਹੋਆ ਰਸਿਆ, ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ, ਇੱਕ ਗੁਰਮੁਖ ਚਲਤ ਦਿਖਾਇਆ। ਇਹ ਗੱਲ ਸੱਚ ਹੈ, ਗੁਰਮੁਖ ਬਣ ਗਏ, ਗੁਰੂ ਵੱਲ ਆ ਗਏ, ਸ਼ਬਦ ਵਿੱਚ ਜੁੜ ਗਏ ਤੇ ਜ਼ਿੰਦਗੀ ਜੀਣ ਦਾ ਢੰਗ ਆ ਗਿਆ। ਵਰਨਾ ਸੰਸਾਰ ਦੀ ਹਾਲਤ ਇਹ ਹੈ, ਜੀਵਨ ਗੁਜ਼ਰ ਗਿਆ ਤੋ ਜੀਨੇ ਕਾ ਢੰਗ ਆਇਆ, ਸ਼ਮਾ ਬੁੱਝ ਗਈ ਤੋ ਮਹਿਫਲ ਨੇ ਰੰਗ ਲਾਇਆ, ਗਾੜੀ ਨਿਕਲ ਚੁੱਕੀ ਥੀ ਘਰ ਸੇ ਜਬ ਚਲਾ ਮੁਸਾਫਰ, ਹਾਥ ਮਲਤੇ ਮਲਤੇ ਵਾਪਸ ਬੇਰੰਗ ਆਇਆ। ਫੁਰਸਤ ਕੇ ਵਕਤ ਮੇ ਨਾ ਸਿਮਰਨ ਕਾ ਵਕਤ ਨਿਕਲਾ, ਉਸ ਵਕਤ ਵਕਤ ਮੰਗਾ ਜਬ ਵਕਤ ਤੰਗ ਆਇਆ। ਤੇਰੇ ਮਨ ਕੀ ਮਸ਼ੀਨਰੀ ਨੇ ਤਬ ਕਾਮ ਕਰਨਾ ਸਿੱਖਾ, ਜਬ ਬੂੜੇ ਜਿਸਮ ਕੇ ਪੁਰਜਾ ਪੁਰਜਾ ਮੇ ਜੰਗ ਆਇਆ। ਤੇਰੀ ਜ਼ਿੰਦਗੀ ਨੇ ਹਥਿਆਰ ਫੈਂਕ ਡਾਲੇ ਗਾਫਲ, ਯਮਰਾਜ ਜਬ ਫੌਜ ਲੇਕਰ ਕਰਨੀ ਜੰਗ ਆਇਆ। ਉਹ ਭਲਿਆ ਸੁਚੇਤ ਹੋ, ਅੰਦਰ ਸਾਹ ਚੱਲਦੇ ਨੇ, ਖਾਲੀ ਨਾ ਚੱਲਣ ਦੇ, ਨਾਮ ਸਿਮਰਨ ਨਾਲ ਜੋੜ ਕੇ ਸਾਹ ਚਲਾ। ਸਾਹ ਸਾਹ ਸਦਾ ਸੰਭਾਲਦਾ, ਕਦੇ ਨਾ ਵਿਸਾਰਿਓ, ਇਹ ਕਹਿ ਲਈਏ ਉਹਨਾਂ ਦਾ ਜੀਵਨ ਜੀਵਨ ਹੈ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਦੋਂ ਅੰਦਰ ਵਾਹਿਗੁਰੂ ਦਾ ਸਿਮਰਨ ਚੱਲਦਾ ਹੈ, ਮੈਂ ਇਹ ਕਹਿ ਲੇਵਾਂ, ਜ਼ਿੰਦਗੀ ਦੇਣ ਵਾਲੇ ਨੂੰ ਅੰਦਰ ਦੀ ਚੇਤਨਾ ਵਿੱਚ ਚਿੰਤਨ ਕਰਦਿਆਂ ਹੀ ਜੀਵਨ ਕਿਹਾ ਜਾਂਦਾ ਹੈ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ, ਸਾਧ ਸੰਗ ਸਾਧ ਸੰਗਤ ਦੇ ਰਾਹੀਂ, ਗੁਰੂ ਦੀ ਸੰਗਤ ਦੇ ਰਾਹੀਂ, ਸਤਸੰਗਤ ਤੇ ਸਾਧ ਸੰਗਤ ਉਹੀ ਕਹੀ ਜਾਂਦੀ ਹੈ। ਜਹੈ ਸਤਿਗੁਰ ਤਹੈ ਸਤਸੰਗਤ ਬਣਾਈ। ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਗੁਰੂ ਕੇ ਸ਼ਬਦ ਦੀ ਸੇਧ ਲੈ ਕੇ ਧਰਮ ਦੀ ਵਿਚਾਰ ਕੀਤੀ ਜਾਂਦੀ, ਉਹਨੂੰ ਸਾਧ ਸੰਗਤ ਕਹਿੰਦੇ ਨੇ, ਉਸ ਨੂੰ ਸਤਸੰਗਤ ਕਹਿੰਦੇ ਨੇ। ਐਸੀ ਸਤਸੰਗਤ ਵਿੱਚ ਬੈਠ ਜਿੱਥੇ ਗੁਰੂ ਸ਼ਬਦ ਦੇ ਰਾਹੀਂ ਵਾਹਿਗੁਰੂ ਸਿਮਰਨ ਵਾਲਾ ਅੰਦਰੋਂ ਧਿਆਨ ਬਣੇ ਤੇ ਸੁਰਤ ਵਿੱਚ ਨਾਮ ਚੱਲੇ, ਇਹ ਕਹਿ ਲਈਏ ਉਸ ਮਾਲਕ ਦੇ ਦਿੱਤੇ ਜੀਵਨ ਨੂੰ ਤੂੰ ਸਫਲ ਜੀਵਨ ਕਰ ਲਵੇਂ। ਇਹ ਗੱਲ ਸੱਚ ਹੈ। ਜ਼ਿੰਦਗੀ ਜੀਣ ਵਾਲੇ ਤੇ ਤਮਾਮ ਪਸ਼ੂ ਪੰਛੀ ਤੇ ਜੀਵ ਜੰਤੂ ਹੈਨ, ਨਿੰਦਰਾ ਭੋਜਨ ਭੋਗ ਭੈ, ਚਾਰ ਚੀਜ਼ਾਂ ਸਾਰ ਕਿਤਾਬਲੀ ਦਾ ਕਰਤਾ ਲਿਖਦਾ, ਇਹ ਪਸ਼ ਪੁਰਸ਼ ਸਮਾਨ ਮਨੁੱਖ ਵਿੱਚ ਤੇ ਪਸ਼ੂ ਪੰਛੀਆਂ ਵਿੱਚ ਇਹ ਚਾਰੇ ਚੀਜ਼ਾਂ ਇੱਕੋ ਜਿਹੀਆਂ ਨੇ। ਸੌ ਜਾਣਾ, ਖਾ ਲੈਣਾ, ਭੋਗ ਭੋਗ ਲੈਣੇ, ਬੱਚੇ ਪੈਦਾ ਕਰ ਲੈਣੇ ਤੇ ਕਿਸੇ ਡਰ ਵਿੱਚ ਰਹਿਣਾ, ਨਿੰਦਰਾ ਭੋਜਨ ਭੋਗ ਭੈ, ਇਹ ਪਸ਼ ਪੁਰਸ਼ ਸਮਾਨ ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ਼ ਜਾਨ, ਮਨੁੱਖ ਦੀ ਅਧਿਕਤਾ ਵਿਸ਼ੇਸ਼ਤਾ ਸ਼੍ਰੋਮਣੀ ਗੱਲ ਕੀ ਹੈ? ਅੰਦਰ ਗਿਆਨ ਹੋਵੇ, ਉਹ ਗਿਆਨ ਆਪਣੇ ਜੀਵਨ ਦਾ ਹੋਵੇ, ਉਹ ਗਿਆਨ ਵਾਹਿਗੁਰੂ ਦਾ ਹੋਵੇ, ਉਹ ਆਪਣੇ ਜੀਵਨ ਦਾ ਗਿਆਨ ਹਾਸਲ ਕਰਕੇ ਜੀਵਨ ਦੀ ਪਹਿਚਾਣ ਕਰ ਲਵੇ ਵੀ ਜੀਵਨਾ ਤਾਂ ਜੀਵਨਾ ਹੈ ਜੇ ਅੰਦਰ ਵਾਹਿਗੁਰੂ ਦਾ ਜਪ ਤੇ ਸਿਮਰਨ ਤੇ ਮਾਲਕ ਦੇ ਘਰ ਦਾ ਸ਼ੁਕਰਾਨਾ ਹੈ। ਬਸ ਸਾਧ ਸੰਗਤ ਤੇ ਵਾਹਿਗੁਰੂ ਦਾ ਸਿਮਰਨ ਹੀ ਉਹ ਸਾਡਾ ਜੀਵਨ ਅਸਲ ਵਿੱਚ ਜੀਵਨ ਕਹਿਲਾਉਂਦਾ ਹੈ ਜੀ।
ਰਹਾਓ
ਇੱਥੇ ਸਤਿਗੁਰੂ ਸ਼ਬਦ ਦਾ ਕੇਂਦਰੀ ਭਾਵ ਦਰਸਾਉਂਦੇ ਨੇ ਵੀ ਤੇਰੀ ਜ਼ਿੰਦਗੀ ਦੇ ਸਾਰੇ ਕਦਮਾਂ ਦਾ ਆਧਾਰ ਵਾਹਿਗੁਰੂ ਸਿਮਰਨ ਹੈ। ਤੂੰ ਜੀਵਨ ਜੀ ਕੇ ਬੜੇ ਕੰਮ ਕਰਨੇ ਨੇ, ਧਿਆਨ ਚ ਰੱਖ ਲੈਣਾ। ਮੇਰੇ ਸਾਹਿਬ ਇਹ ਨਹੀਂ ਕਹਿੰਦੇ ਵੀ ਦੁਨੀਆਂ ਦੇ ਕੰਮ ਬੰਦ ਕਰ ਦਿਓ ਤੇ ਸਿਰਫ ਸਿਮਰਨ ਚ ਹੀ ਬੈਠੇ ਰਹੋ, ਨਹੀਂ। ਉਹ ਕਹਿੰਦੇ ਨੇ ਤੂੰ ਜੀਵਨ ਨਾਲ ਜੁੜ ਕੇ ਦੁਨੀਆਂ ਦੇ ਬੜੇ ਕੰਮ ਕਰਨੇ ਨੇ, ਪਰ ਤੂੰ ਸੰਸਾਰਕ ਕੰਮ ਕਰਦਿਆਂ ਕਰਦਿਆਂ ਆਪਣੇ ਜੀਵਨ ਦਾ ਸਿਮਰਨ ਵਾਲਾ ਕੰਮ ਨਾ ਕਦੀ ਕਿਤੇ ਭੁੱਲ ਜਾਏ। ਤੂੰ ਆਪਣਾ ਜੀਵਨ ਇਸ ਧਰਮ ਦੀ ਦੁਨੀਆਂ ਵਿੱਚ ਪੂਰਾ ਰੱਖੀ, ਅੱਧਾ ਜੀਵਨ ਸੰਸਾਰਕ ਜੀਵਨ ਹੈ, ਅੱਧਾ ਜੀਵਨ ਧਰਮ ਦਾ ਜੀਵਨ ਹੈ। ਪਰ ਮੈਂ ਇੱਕ ਬੇਨਤੀ ਕਰਨ ਲੱਗਾ, ਗੱਲ ਧਿਆਨ ਚ ਰੱਖਿਓ, ਅਗਰ ਧਰਮ ਦਾ ਜੀਵਨ ਜੀਣਾ ਆਵੇ ਤੇ ਦੁਨਿਆਵੀ ਜੀਵਨ ਵੀ ਉਸੇ ਨੂੰ ਅੱਧਾ ਜੀਣਾ ਆਉਂਦਾ ਹੈ। ਤੇ ਜਿਸ ਨੂੰ ਧਰਮ ਦਾ ਜੀਵਨ ਜੀਣਾ ਨਹੀਂ ਨਾ ਆਇਆ, ਮਤ ਸਮਝਿਓ ਵੀ ਅੱਧਾ ਜੀਵਨ ਜੀ ਰਿਹਾ, ਨਹੀਂ, ਉਹਨੂੰ ਤੇ ਜੀਵਨ ਜੀਣਾ ਹੀ ਨਹੀਂ ਆਇਆ, ਉਹਨੂੰ ਤੇ ਨਾ ਕਿਰਤ ਕਰਨੀ ਆਏਗੀ। ਧਿਆਨ ਚ ਰੱਖ ਲੈਣਾ, ਉਹ ਕਿਰਤ ਵਿੱਚ ਵੀ ਧੋਖਾ, ਉਹ ਦੁਨੀਆਂ ਦੇ ਵਿਵਹਾਰ ਵਿੱਚ ਵੀ ਧੋਖਾ ਕਰਦੇ ਆ, ਉਹ ਆਪਣੇ ਜੀਵਨ ਦੇ ਕਦਮ ਕਦਮ ਤੇ ਧੋਖੇ ਵਿੱਚ ਜ਼ਿੰਦਗੀ ਬਤੀਤ ਕਰੇਗਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਆਪਣੇ ਜੀਵਨ ਵਿੱਚ ਅਗਰ ਧੋਖੇ ਤੋਂ ਬਚਣਾ ਹੈ ਹੀ ਤੇ ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ, ਮਾਲਕ ਦੀ ਸਿਫਤ ਕਰੀ ਅਰਦਾਸ ਕਰੀ, ਤੇਰੇ ਨਾਲ ਕੋਈ ਧੋਖਾ ਜ਼ਿੰਦਗੀ ਵਿੱਚ ਹੋਵੇਗਾ ਹੀ ਨਹੀਂ। ਤੈਨੂੰ ਜੀਵਨ ਜੀਣ ਦੀ ਜਾਚ ਸਾਧ ਸੰਗਤ ਰਾਹੀਂ ਆਏਗੀ। ਇਹ ਰਹਾਉ ਦੀ ਪੰਕਤੀ ਸ਼ਬਦ ਦਾ ਕੇਂਦਰੀ ਭਾਵ ਦਰਸਾਉਂਦਿਆਂ ਸਾਹਿਬ ਅੱਗੇ ਫੁਰਮਾਨ ਕਰਦੇ ਹਨ ਜੀ।
ਅਨਕ ਪ੍ਰਕਾਰੀ ਬਸਤਰ ਉਡਾਏ, ਆਨ ਦਿਨ ਕੀਰਤਨ ਹਰ ਗੁਣ ਗਾਏ।
ਅਗਰ अन दिन हर रोज वाहिगुरु की कीर्ति विच उसके कीर्तन करन ते सुनन विच उस वाहिगुरु के गुण गाउन विच ते गाए जा रहे गुणा नू सुनन विच अगर जीवन बतीत करदा ते समझ लेना उसने अनेक तरह के सुंदर वस्त्र अपने तन की इज्जत ढकन वाले बना ले अनेक प्रकारी बंदा अज दे समय की गल ही नहीं है यह तो धन गुरु अर्जन देव पातशाह जी दे वेले दे समय की भी गल है लोग अनेक तरह के वस्त्र पहनना चाहते हैं अनेक तरह के अनेक प्रकारी वधिया तो वधिया वखरे तो वखरे तरह के मेरे साहब कहते ने तेरे जीवन के अनेक प्रकार के सुंदर वस्त्र ता बनणगे जे वाहिगुरु का सिमरन कर लेवेगा तो फिर तो कह लीए वाहिगुरु का सिमरन करन वाला नगन फिरत रंग एक कह ओ शोभा पाए की कहंदे ने मेरे साहब पाठ पटंबर बिरथिया जह रच लोभाए ए भलिया शायद तेनू इंज लगदा है वधिया सूट महंगा सूट पाठ दे अर्थ ने पट पट दा अर्थ है रेशम रेशम तो मुराद लेंदे अज असी प्योर दे कपड़े बहुत वधिया उन्हां कपड़ियां दे विच महंगाई ध्यान च रख लेना महंगे कपड़े खूबसूरत कपड़े बहुते कपड़े अपने लिए नहीं पहने जांदे तन ढकन लिए नहीं पहने जांदे बल्कि समाज विच दूजियां नूं दिखाउण लिए पहने जांदे मैं बेनती कर लगा मैं यह नहीं कहंदा भी महंगे वस्त्र ना पाओ मैं यह कहंदा जिस करते दी रहमत नाल दाते ने तैनू अपनी पोजीशन मुताबक कपड़े दिते ने उस मालक दा शुकराना भी ते करना भी जह प्रसाद पाट पटंबर हंडावें जह प्रसाद अगर मालक कृपा करदा ते तन दे मैं कपड़े पाए ने पर अकेला कपड़िया पाउण दी रुचि विच जिंदगी बतीत ना करी यह ना होवे तेरा इक्को ही काम रह जाए भी वधिया तो वधिया कपड़े पहनने रोटी खान नू मिले ना मिले पर तन ते पहनन वाला कपड़ा वधिया चाहीदा ये ते कोई जिंदगी नहीं है ना मेरे साहब कहन लगे भलिया तू अपने जीवन विच ए गल जान भी मैं ओ कपड़ा पाउणा जेड़ा कपड़ा मेरा लोक परलोक दी इज्जत बनना है सब धन कहो गुर सतगुरु सब धन कहो गुर सतगुरु सब धन कहो गुर सतगुरु गुर सतगुरु गुर सतगुरु गुर सतगुरु गुर सतगुरु जित मिल हर पड़दा कजिया जित मिल हार पड़दा कजिया मेरे साहब कहंदे ने वाहिगुरु नू मिल जिसने तेरे औगुणा दा पर्दा तेरे औगुणा दा नगेज ढक लैना अपनी रहमत दा पर्दा पा के ऐ मेरे मालक रहमत बख्शिश किदी कीती जे एक तन ते चमड़ा लगाया मेरे तन दे अंदर दा जो कुछ सी हड्डियां मास नाड़ी मल मूत्र ओ सारे दा सारा तन ते चमड़ा लगा के ढक दिता है ऐ मालक रहमत कर जीवन औगुण विकारा नाल भरिया पिया नाम सिमरन दी बरकत देख के अपनी कृपा दा पर्दा पा दिते मालक बख्शिश कर और एक गल सच है मेरे साहब की कहंदे ने मालका रहमत कीती है ही मैनू अपने चरणा नाल प्रेम करन दी बख्शिश भी तुसां कीती ध्यान च रख लेना आपू रब नाल प्यार नहीं कीता जांदा रब मेरे वाहिगुरु रहमत करन ते अपने चरणा दा प्यार बख्शदे ने पर ऐ मालक अगर मेरे हिरदे विचों तेरे चरणा दा प्यार निकलना शुरू हो जाए ना ते मैं समझदा भी मैनू तू की कीता प्रेम पटोला प्रेम पटोला तैं सह दिता ढक्कन कु पत मेरी तू अपने चरणा दा प्रेम दा रेशमी वस्त्र मैनू दिता तेरे चरणा नाल प्यार पै गया तेरे सिमरन विच मेरे कदम उठे, मैनू इंज लगदा है तू मैनू एक अपने प्यार दा ऐसा कपड़ा दे देता है, ऐसा कीमती बस्तर दे देता है, मेरी पत बच गई, मेरी लोक विच इज्जत बच गई, मेरी परलोक विच इज्जत बच गई। तन दे कपड़े लै जान ते बेपत हो जांदा, ध्यान च रख लेना, तन नंगा हो जाए ते समाज दी दृष्टि विच उस दी बेइज्जती भारी गिनी जांदी है। पर ऐ मालक मैं कदी महसूस कीता भी अगर मेरे अंदरों रब दा प्यार निकल गया ते मेरी एड्डी वड्डी बेइज्जती वाली गल है, मेरी कोई पत नहीं है, मेरी कोई इज्जत नहीं है। इस करके मालक रहमत कर, मैनू अकेले दुनिया दे कपड़े पाउन दा चाह ही ना रह जाए, मैं तेरे नाम सिमरन दे इक उस कीमती बस्तर नू भी प्राप्त कर सकां। ते बस मेरे साहब दी ये रहमत है कि अगर अंदर उस वाहिगुरु दा प्यार पैदा हो गया, सिमरन विच चले गए, ते मेरे साहब कहन लगे अनक प्रकारी बस्तर ओढ़ाए, अन दिन कीर्तन हर गुण गाए, हर रोज वाहिगुरु दा यश सिफत सलाह कीर्तन ते उस दे सिमरन विच मेरा जीवन बतीत हो गया। मैनू इंज लगदा है मैं तरह तरह दे बस्तर तन ते पा ले ने, इस तो वड्डी मेरी होर महान इज्जत कितों नहीं बन सकती जो नाम सिमरन नाल बन गई है जी।
अस्ति रथ अस असवारी हर का मार्ग हृदय निहारी।
हाथी हस्ती रथ जो बड़े बड़े पुरातन समय दे महाराजियां दे होया करदे सी, अस घोड़ा इन्हां दी असवारी, हाथी दी असवारी वधिया, रथ दी असवारी वधिया, घोड़े दी असवारी, ओ दो काम करदी ए, एक ते सफर करांदी, दूसरा शानो शौकत बनांदी। बंदा गड्डे रेड़े ते चढ़िया जाए ते कोई इज्जत नहीं ना हुंदी, रथ ते जा रहा होवे ते बड़ी शानो शौकत गिनी जांदी। किसे घटिया जानवर ते चढ़िया होवे बंदा, ओ ते कोई इज्जत नहीं है ना। मैनू एक नगर दी गल चेते आउंदी है, झोटे ते बंदा चढ़िया जांदा ते दूजा पता की बोलदा, भी आ गया यमराज, ध्यान च रख लेना, पुरातन समय दी गल है, भी धर्मराज झोटे दी सवारी करदा, हां कपोल कलर ते गल चलदी है। हुण नगर निवासी कहिंदे आ गया यमराज झोटे ते चढ़िया हुंदा, ध्यान च रख लेना। पर बंदा घोड़े ते चढ़िया होवे, हाथी ते चढ़िया होवे, रथ ते चढ़िया होवे ते बड़ी शानो शौकत समाज विच गिनी जांदी है। अज दे समय विच वधिया गड्डी कोल होवे, लोग कहिंदे ने वाह वाह बंदा बड़ा अमीर है। मेरे साहब कहन लगे तेरे जीवन दे सफर दे लई अगर हाथी घोड़े ते रथ दी असवारी शानो शौकत ते सफर करन वाली अगर तैनू जाप दीए ते समझ लई अगर हर का मार्ग हृदय निहारी, तू वाहिगुरु दे चलन वाले राह नू अगर अंदरों तक लिया, निहारी दे अर्थ ने तक लेना, हृदय निहारी। मैं एक बेनती कर लगा, ध्यान च रखियो, बाहरों अखा नाल ते पता है भी घरों चलिए हरमंदर साहब पुजना होवे ते ए रस्ता भागा वाले, जिन्हां नू घर तों हरमंदर साहब धर्म दी दुनिया दे रस्ते ते चलन दे सफर दा पता ते चा भरिया ते आ गए। पर मेरे साहब कहंदे ने ओ गुरु क्या सिखा, तू गुरु के शब्द तक पुज गया, हुण अंदरों गुरु के शब्द राही रब दे घर तक पुजन दा रस्ता भी तक लै। समझ ली तू हाथी घोड़े ते रथ दी असवारी वाला शानो शौकत सफर कर रहे हैं। और एक गल सच है, जिन्हां नू हरि का मार्ग पता चल गया, जे नहीं चलिया ते मेरे साहब कहंदे ने पुछ लै, हर के संत बतावो मार्ग हम पीछे लाग चली। कोई आवे संतो, हर का जन संतो, प्रीतम जन संतो, मोहे मार्ग दिखलावे, ਤੇ ਫਿਰ ਮੇਰੇ ਸਾਹਿਬ ਨੇ ਮਾਰਗ ਦੱਸ ਦਿੱਤਾ ਨਾ ਵੀ ਕਿਹੜਾ ਮਾਰਗ ਹੈ ਜਿਹੜੇ ਮਾਰਗ ਤੇ ਚੱਲ ਕੇ ਰੱਬ ਤੱਕ ਪੁੱਜ ਜਾਈਦਾ। ਮੈਂ ਤੈਨੂੰ ਇੱਕ ਦੂਜਾ ਰਾਹ ਵੀ ਦੱਸਣ ਲੱਗਾ, ਅਗਰ ਉਸ ਰਾਹੇ ਪੈ ਜਾਈਏ ਤੇ ਅਸਲੀ ਰਾਹ ਤੋਂ ਖੁੰਝ ਜਾਈਦਾ। ਧਿਆਨ ਚ ਰੱਖ ਲੈਣਾ, ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਇਹ ਵੀ ਇੱਕ ਮਾਰਗ ਹੈ ਨਾ, ਇਹ ਉੱਜੜ ਹੈ, ਇਹ ਭੜਕਾਉਣ ਵਾਲਾ ਹੈ, ਇਹ ਰਸਤੇ ਤੋਂ ਖੁੰਝਾਉਣ ਵਾਲਾ ਹੈ, ਇਹ ਮੰਜ਼ਿਲ ਤੋਂ ਦੂਰ ਲਿਜਾਣ ਵਾਲਾ ਹੈ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ, ਦੁੱਖ ਸੁੱਖ ਕਰਤ ਜਨਮ ਫੁਨ ਮੂਆ। ਇਹ ਰਸਤਾ ਦੁੱਖ ਸੁੱਖ ਦਾ, ਇਹ ਕਾਮ ਕ੍ਰੋਧ ਦਾ ਰਸਤਾ ਜੰਮਣ ਮਰਨ ਦਾ, ਜੰਮਣ ਮਰਨ ਦੇ ਰਾਹ ਜਾਣਾ ਕਿ ਵਾਹਿਗੁਰੂ ਜੀ ਨਾਲ ਇੱਕਮਿਕ ਹੋਣ ਜਾਣਾ। ਕਾਮ ਕ੍ਰੋਧ ਵਿੱਚ ਪੈ ਕੇ ਦੁੱਖ ਸੁੱਖ ਵਿੱਚ ਸੜਨਾ ਕਿ ਵਾਹਿਗੁਰੂ ਦੇ ਸਿਮਰਨ ਵਿੱਚ ਪੈ ਕੇ ਸੁੱਖ ਦੁੱਖ ਰਹਿਤ ਸਦਾ ਨਿਰਲੇਪੀ, ਜਾਂ ਕੋ ਕਹਿਤ ਗੁਸਾਈ ਸੋ ਤੁਮ ਹੀ ਮੈਂ ਬਸੈ ਨਿਰੰਤਰ, ਨਾਨਕ ਦਰਪਨ ਨਿਆਈ। ਮੇਰੇ ਸਾਹਿਬ ਕਹਿਣ ਲੱਗੇ ਹਰ ਕਾ ਮਾਰਗ ਹਿਰਦੈ ਨਿਹਾਰੀ, ਅਗਰ ਵਾਸ਼ਨਾ ਦਾ ਮਾਰਗ, ਔਗਣਾ ਦਾ ਮਾਰਗ, ਪਤਤ ਪੁਣੇ ਦਾ ਮਾਰਗ, ਗੁਰੂ ਤੋਂ ਬੇਮੁਖ ਹੋਣ ਦਾ ਮਾਰਗ, ਧੰਨ ਗੁਰੂ ਸ਼ਬਦ ਦੀ ਸੰਗਤ ਛੱਡਣ ਦਾ ਮਾਰਗ, ਨਿਤਨੇਮ ਛੱਡ ਦਿੱਤਾ, ਸਿਮਰਨ ਛੱਡ ਦਿੱਤਾ, ਸਤਸੰਗਤ ਛੱਡ ਦਿੱਤੀ, ਧਰਮ ਕਮਾਉਣਾ ਛੱਡ ਦਿੱਤਾ, ਸੇਵਾ ਕਰਨੀ ਛੱਡ ਦਿੱਤੀ, ਗੁਰੂ ਦਾ ਦਰ ਛੱਡ ਦਿੱਤਾ, ਸਮਝ ਲੈ ਤੂੰ ਭਟਕ ਗਿਆ। ਸੇ ਉੱਜੜ ਭਰਮ ਭਵਾਈਐ ਜਿਉ ਝਾੜ ਮਿਰਗ ਪਾਲੇ। ਉੱਜੜ ਜਿੱਥੇ ਰਾਹ ਕੋਈ ਨਹੀਂ, ਜੰਗਲ ਮੰਜ਼ਿਲ ਕੋਈ ਨਹੀਂ, ਭਟਕਣਾ ਤੇ ਜੰਗਲ ਵਿੱਚ ਅਕੇਲਾ ਭਟਕਣਾ ਹੀ ਨਹੀਂ, ਜੰਗਲ ਵਿੱਚ ਤਰ੍ਹਾਂ ਤਰ੍ਹਾਂ ਦੇ ਜਾਨਵਰ ਖਾ ਜਾਣ ਵਾਲਿਆਂ ਵਿੱਚ ਫਸ ਜਾਏਗਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਮਾਰਗ ਤੇ ਚੱਲ, ਰਾਹ ਤੇ ਚੱਲ, ਉਹ ਰਾਹ ਹੈ ਮੈਂ ਤੋਂ ਤੂੰ ਤੱਕ ਪੁੱਜਣ ਲਈ ਸੇਵਾ ਸਿਮਰਨ ਤੇ ਧਰਮ ਕਮਾਉਣ ਦਾ, ਉਹ ਰਾਹ ਹੈ। ਰਹਾਉ ਦੀ ਪੰਕਤੀ ਇੱਥੇ ਧਿਆਨ ਚ ਰੱਖਿਓ, ਜੀਵਨ ਹਰ ਜਪ ਸਾਧ ਸੰਗ, ਇਹ ਹੈ ਹਰ ਕਾ ਮਾਰਗ ਹਿਰਦੈ ਨਿਹਾਰੀ। ਰੱਬ ਦੇ ਘਰ ਦੇ ਰਾਹ ਨੂੰ ਤੂੰ ਅੰਦਰੋਂ ਤੱਕਦਾ ਰਹੀ, ਇਹ ਸਮਝ ਲਈ ਤੇਰਾ ਜੀਵਨ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਾਥੀ ਘੋੜੇ ਤੇ ਰਥਾਂ ਦੀ ਅਸਵਾਰੀ ਵਾਲਾ ਬਣ ਜਾਏਗਾ ਜੀ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਤੂੰ ਹੁਣ ਅੰਦਰ ਹਿਰਦੇ ਵਿੱਚ, ਮੈਂ ਬੇਨਤੀ ਕਰਨ ਲੱਗਾ, ਦੁਨਿਆਵੀ ਭੋਜਨ ਖਾਣ ਤੱਕ ਨਾ ਸੀਮਿਤ ਰਹੀਂ, ਤੂੰ ਦੁਨਿਆਵੀ ਕੱਪੜੇ ਪਹਿਨਣ ਤੱਕ ਸੀਮਿਤ ਨਾ ਰਹੀਂ, ਤੂੰ ਅਨੇਕਾਂ ਦੁਨੀਆਂ ਦੀਆਂ ਵੱਖਰੀਆਂ ਵੱਖਰੀਆਂ ਸ਼ਾਨੋ ਸ਼ੌਕਤ ਵਾਲੀਆਂ ਅਸਵਾਰੀਆਂ ਪ੍ਰਾਪਤ ਕਰਨ ਤੱਕ ਸੀਮਿਤ ਨਾ ਰਹੀਂ, ਬਲਕਿ ਇਸ ਦੇ ਨਾਲ ਨਾਲ ਧਰਮ ਦੇ ਮਾਰਗ ਦੇ ਕਦਮ ਉਠਾ ਕੇ ਮਨ ਤੇ ਤਨ ਤੇ ਰਸਨਾ ਕਰਕੇ ਵਾਹਿਗੁਰੂ ਦੇ ਨਾਮ ਦੇ ਸਿਮਰਨ ਵਿੱਚ ਜਾਈਂ। ਜਿਨ੍ਹਾਂ ਨੇ ਅੰਦਰ ਹਿਰਦੇ ਚੋਂ ਵਾਹਿਗੁਰੂ ਦੇ ਚਰਨ ਧਿਆਏ, ਮਨ ਤਨ ਕਰਕੇ ਧਿਆਏ, ਉਹਨਾਂ ਨੇ ਸੁੱਖਾਂ ਦਾ ਖਜ਼ਾਨਾ ਪਾ ਲਿਆ। ਧਿਆਨ ਚ ਰੱਖਿਓ, ਖਜ਼ਾਨੇ ਵੱਖਰੇ ਵੱਖਰੇ, ਕਿਸੇ ਖਜ਼ਾਨੇ ਵਿੱਚ ਪੈਸੇ, ਕਿਸੇ ਖਜ਼ਾਨੇ ਵਿੱਚ ਰੁਪਈਏ, ਕਿਸੇ ਖਜ਼ਾਨੇ ਵਿੱਚ ਸੋਨਾ, ਕਿਸੇ ਖਜ਼ਾਨੇ ਵਿੱਚ ਚਾਂਦੀ, ਕਿਸੇ ਖਜ਼ਾਨੇ ਵਿੱਚ ਹੀਰੇ ਤੇ ਕਿਸੇ ਖਜ਼ਾਨੇ ਵਿੱਚ ਮੋਤੀ ਹੋ ਸਕਦੇ ਨੇ। ਉਹ ਗੱਲਾਂ, ਉਹ ਖਜ਼ਾਨਾ ਤਿਜੋਰੀ, ਉਹ ਤੇ ਸਾਰੀ ਤਿਜੋਰੀ ਕਹਿਲਾਉਂਦੀ ਏ। ਪਰ ਮੈਂ ਬੇਨਤੀ ਕਰਨ ਲੱਗਾ, ਕਈ ਵਾਰੀ ਕੋਈ ਖਜ਼ਾਨਾ ਅਕੇਲਾ ਖਜ਼ਾਨਾ ਹੀ ਹੁੰਦਾ, ਵਿੱਚ ਹੁੰਦਾ ਕੁਝ ਵੀ ਨਹੀਂ, ਖਜ਼ਾਨਾ ਖਾਲੀ ਹੋ ਜਾਂਦਾ। ਧਿਆਨ ਚ ਰੱਖ ਲੈ, ਕੀ ਕਹਿੰਦੇ ਨੇ, ਖਜ਼ਾਨਾ ਖਾਲੀ ਹੋ ਗਿਆ। ਇਹ ਗੱਲ ਸੱਚ ਹੈ, ਬਾਹਰ ਅਕੇਲੀ ਤਿਜੋਰੀ ਰਹਿ ਸਕਦੀ ਏ, ਵਿੱਚ ਕੁਝ ਵੀ ਨਾ ਹੋਵੇ, ਪਰ ਮੇਰੇ ਸਾਹਿਬ ਕਹਿੰਦੇ ਨੇ ਸਿਮਰਨ ਕਰ ਲਈ ਤੈਨੂੰ ਐਸਾ ਖਜ਼ਾਨਾ ਮਿਲ ਜਾਏਗਾ ਜਿਸ ਵਿੱਚੋਂ ਸੁੱਖ ਹੀ ਸੁੱਖ ਨਿਕਲਣਗੇ। ਹਰ ਸੁੱਖ ਨਿਧਾਨ। ਥੋੜ੍ਹੀ ਜਿਹੀ ਬੇਨਤੀ ਕਰਨ ਲੱਗਾ, ਧਿਆਨ 'ਚ ਰੱਖਿਓ, ਕਈ ਵਾਰੀ ਬਾਹਰ ਦਾ ਧਨ ਦਾ ਖਜ਼ਾਨਾ ਜਾਨਲੇਵਾ ਬਣ ਜਾਂਦਾ। ਚੋਰ ਆ ਗਿਆ, ਡਾਕੂ ਆ ਗਿਆ, ਖਜ਼ਾਨਾ ਖੋਹਣ ਲੱਗਾ, ਛੱਡਿਆ ਨਾ, ਮੌਤ ਕਰ ਦਿੱਤੀ, ਮਾਰ ਦਿੱਤਾ, ਕਤਲ ਕਰ ਦਿੱਤਾ। ਬਾਹਰ ਦਾ ਖਜ਼ਾਨਾ ਕਈ ਵਾਰੀ ਮੌਤ ਦਾ ਵਸੀਲਾ ਬਣ ਜਾਂਦਾ। ਬਾਹਰ ਦੇ ਖਜ਼ਾਨੇ ਦੇ ਕਾਰਨ ਲੜਾਈ ਝਗੜੇ ਹੋ ਸਕਦੇ ਨੇ, ਪਰ ਮੇਰੇ ਸਾਹਿਬ ਕਹਿੰਦੇ ਨੇ ਮੈਂ ਤੈਨੂੰ ਬਾਣੀ ਦੇ ਰਾਹੀਂ ਨਾਮ ਦੇ ਖਜ਼ਾਨੇ ਨਾਲ ਸਾਂਝ ਪਵਾਉਣ ਲੱਗਾ। ਇਸ ਖਜ਼ਾਨੇ ਨਾਲ ਜੇ ਸਾਂਝ ਪਾ ਲਏਗਾ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਕੋਈ ਮੌਤ ਦਾ ਖਦਸ਼ਾ ਨਹੀਂ, ਕੋਈ ਤੇਰੇ ਜੀਵਨ ਦੀ ਅਵਸਥਾ ਵਿੱਚ ਇਸ ਖਜ਼ਾਨੇ ਨਾਲੋਂ ਤੋੜ ਵਿਛੋੜਾ ਨਹੀਂ। ਬੜੀ ਵਾਰੀ ਐਸਾ ਵੀ ਹੋਇਆ, ਖਜ਼ਾਨਾ ਸਾਰੀ ਜ਼ਿੰਦਗੀ ਸੰਭਾਲੀ ਰੱਖਿਆ, ਪਰ ਤੁਰਨ ਲੱਗਾ ਤੇ ਖਜ਼ਾਨਾ ਛੱਡ ਕੇ ਜਾਣਾ ਪਿਆ। ਚਾਹੇ ਕਿਤਨੇ ਕਰ ਲਓ ਇਕੱਠੇ ਹੀਰਾ ਔਰ ਮੋਤੀ, ਲੇਕਿਨ ਇਤਨਾ ਯਾਦ ਰੱਖਣਾ, ਕਫਨ ਮੇ ਜੇਬ ਨਹੀਂ ਹੋਤੀ, ਉਹ ਸਾਰਾ ਖਜ਼ਾਨਾ ਇੱਕ ਦਿਨ ਛੱਡ ਕੇ ਜਾਣਾ ਪਿਆ। ਪਰ ਜਿਨ੍ਹਾਂ ਨੇ ਸੁੱਖ ਦਾ ਖਜ਼ਾਨਾ, ਨਾਮ ਦਾ ਖਜ਼ਾਨਾ, ਵਾਹਿਗੁਰੂ ਸਿਮਰਨ ਦਾ ਖਜ਼ਾਨਾ ਪ੍ਰਾਪਤ ਕਰ ਲਿਆ, ਮੈਂ ਬੇਨਤੀ ਕਰਾਂ, ਖਜ਼ਾਨਾ ਛੱਡ ਕੇ ਨਹੀਂ ਜਾਣਾ ਪੈਂਦਾ, ਉਹ ਖਜ਼ਾਨਾ ਨਾਲ ਲੈ ਜਾਈਦਾ। ਫਿਰ ਤੇ ਦਾਅਵੇ ਨਾਲ ਕਹਿ ਸਕਦਾ, ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਪਿਆ ਨਿਧਾਨਾ, ਮੇਰੇ ਮਨ ਤਾਂ ਮੇਰਾ ਮਨ ਪਿਆ ਨਿਧਾਨਾ, ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆਰ ਲਾਏ। ਹਰ ਸੁੱਖ ਨਿਧਾਨ ਨਾਨਕ ਦਾਸ ਪਾਇਆ, ਦਾਸ ਬਣ, ਵਾਹਿਗੁਰੂ ਦਾ ਸੇਵਕ ਬਣ, ਤੈਨੂੰ ਉਹ ਖਜ਼ਾਨਾ ਮਿਲ ਜਾਏਗਾ। ਇਸ ਖਜ਼ਾਨੇ ਨਾਲ ਸੁੱਖ ਹੀ ਸੁੱਖ, ਇਸ ਖਜ਼ਾਨੇ ਨਾਲ ਰਸ ਹੀ ਰਸ, ਇਸ ਖਜ਼ਾਨੇ ਨਾਲ ਆਨੰਦ ਹੀ ਆਨੰਦ ਤੇਰਾ ਜੀਵਨ ਬਣ ਜਾਏਗਾ। ਮੈਂ ਇਹ ਕਹਿ ਲੇਵਾਂ, ਫਿਰ ਤੇਰੀ ਰਸਨਾ ਭੁੱਖੀ ਨਹੀਂ ਰਹੇਗੀ, ਫਿਰ ਤੇਰਾ ਮਨ ਭੁੱਖਾ ਨਹੀਂ ਰਹੇਗਾ, ਉਹ ਤਨ ਦੇ ਕੱਪੜੇ ਪਾਉਣ ਦੀ ਭੁੱਖ ਵੀ ਨਹੀਂ ਰਹੇਗੀ, ਭੋਜਨ ਖਾਣ ਦੀ ਭੁੱਖ ਵੀ ਨਹੀਂ ਰਹੇਗੀ, ਵਧੀਆ ਸਵਾਰੀਆਂ ਪ੍ਰਾਪਤ ਕਰਨ ਦੀ ਭੁੱਖ ਵੀ ਨਹੀਂ ਰਹੇਗੀ। ਤੈਨੂੰ ਤੇ ਸੁੱਖ ਦਾ ਖਜ਼ਾਨਾ ਹੀ ਮਿਲ ਗਿਆ, ਵਾਹਿਗੁਰੂ ਮਿਲ ਗਿਆ, ਤ੍ਰਿਪਤੀ ਮਿਲ ਗਈ, ਰਜੇਵਾਂ ਮਿਲ ਗਿਆ, ਹੁਣ ਤੇ ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ। ਮੇਰੇ ਸਾਹਿਬ ਕਹਿੰਦੇ ਨੇ ਗੰਨਾ ਪਿਆ ਚੂਸਦਾ ਹੈ, ਉਹ ਮਿਠਾਸ ਵਾਲਾ, ਉਹ ਰਸ ਵਾਲਾ, ਔਰ ਇੱਕ ਗੱਲ ਧਿਆਨ ਚ ਰੱਖ ਲਿਓ, ਉਹ ਸਾਰੇ ਰਸਾਂ ਦਾ ਮੁੱਢ ਹੈ ਗੰਨਾ। ਭਾਵੇਂ ਉਸ ਗੰਨੇ ਦੀ ਕੋਈ ਰੋਹ ਪੀ ਰਿਹਾ, ਕੋਈ ਗੁੜ ਖਾ ਰਿਹਾ, ਕੋਈ ਸ਼ੱਕਰ ਖਾ ਰਿਹਾ, ਕੋਈ ਖੰਡ ਖਾ ਰਿਹਾ, ਕੋਈ ਖੰਡ ਤੋਂ ਬਣੀ ਮਠਿਆਈ ਖਾ ਰਿਹਾ, ਪਰ ਮੁੱਢ ਤੇ ਸਾਰਿਆਂ ਦਾ ਗੰਨਾ ਹੀ ਹੈ ਨਾ। ਮੈਂ ਬੇਨਤੀ ਕਰਦੀ ਹਾਂ, ਇਹ ਭਲਿਆ ਅਗਰ ਤੇਰੇ ਜੀਵਨ ਦੇ ਤਮਾਮ ਸੰਸਾਰਕ ਰਸਾਂ ਦਾ ਤੂੰ ਖਜ਼ਾਨਾ ਜਾਣਨਾ ਨਾ, ਮੂਲ ਜਾਣਨਾ, ਤੇ ਇਹ ਜਾਣ ਲੈ ਰੱਬ ਦਾ ਨਾਂ ਤਮਾਮ ਦੁਨਿਆਵੀ ਰਸਾਂ ਦਾ ਮੁੱਢ ਹੈ। ਗੰਨਾ ਕੋਲੂ ਪੀੜੀ ਹੈ, ਰਸ ਦੇ ਦਰਹਾਲਾ, ਭਾਈ ਗੁਰਦਾਸ ਸਾਹਿਬ, ਗੰਨਾ ਕੋਲੂ ਪੀੜੀ ਹੈ, ਰਸ ਦੇ ਦਰਹਾਲਾ, ਕੋਈ ਕਰੇ ਗੁੜ ਭੇਲੀਆਂ, ਕੋ ਸ਼ੱਕਰ ਵਾਲਾ, ਕੋਈ ਖੰਡ ਸਵਾਰਦਾ ਮੱਖਣ ਮਸਾਲਾ, ਹੋਵੇ ਮਿਸ਼ਰੀ ਕਲਾਕੰਦ ਮਠਿਆਈ ਢਾਲਾ, ਖਾਵੇ ਰਾਜਾ ਰੰਕ ਕਰ ਕਰ ਭੋਗ ਸੁਖਾਲਾ, ਆਪੇ ਆਪ ਵਰਤਦਾ ਗੁਰਮੁਖ ਨਿਹਾਲਾ, ਉਹ ਭਲਿਆ ਉਧਰ ਇੱਕ ਗੰਨਾ ਸਾਰੇ ਰਸਾਂ ਵਿੱਚ ਸਮਾਇਆ ਹੋਇਆ, ਸਾਰੇ ਖਾਂਦੇ ਵੱਖਰਾ ਵੱਖਰਾ ਰਸ ਪੈ ਮਾਣਦੇ, ਇੱਧਰ ਤਮਾਮ ਸੁੱਖਾਂ ਦਾ ਖਜ਼ਾਨਾ ਵਾਹਿਗੁਰੂ, ਗੁਰੂ ਕੇ ਸਿੱਖ ਉਸ ਦਾ ਰਸ ਮਾਣਦੇ। ਹਰ ਸੁੱਖ ਨਿਧਾਨ ਨਾਨਕ ਦਾਸ ਪਾਇਆ। ਇਸ ਕਰਕੇ ਰਹਿਮਨ ਜੀ ਇੱਕ ਗੱਲ ਗੁਰਬਾਣੀ ਦੇ ਅਰਥ ਵਿਆਖਿਆ ਕਰਦਿਆਂ ਲਿਖਦੇ ਨੇ, ਰਹਿਮਨ ਖੋਜੋ ਊਖ ਮੈਂ ਜਹਾਂ ਰਸਨ ਕੀ ਖਾਨ, ਰਹਿਮਨ ਖੋਜੋ ਊਖ ਮੈਂ ਜਹਾਂ ਰਸਨ ਕੀ ਖਾਨ, ਜਹਾਂ ਗਾਂਠ ਤਹ ਰਸ ਨਹੀਂ, ਪ੍ਰਭੂ ਪ੍ਰੀਤ ਪਹਿਚਾਨ। ਉਹ ਭਲਿਆ ਰੱਬ ਦੇ ਪਿਆਰ ਨੂੰ ਸਮਝ ਲੈ, ਵੀ ਜਿਵੇਂ ਗੰਨੇ ਦੀ ਪੋਰੀ ਚੱਖੀਏ ਤੇ ਮਿੱਠੀ ਹੈ, ਕੋਈ ਗੰਨੇ ਦੀ ਗੰਢ ਚੱਖ ਕੇ ਵੇਖੇ ਤੇ ਫਿੱਕੀ ਹੈ, ਹੈ ਤੇ ਇੱਕੋ ਹੀ ਗੰਨਾ ਹੈ ਨਾ। ਕਹਿਣ ਲੱਗੇ ਇਹ ਤਮਾਮ ਸੰਸਾਰ ਵਿੱਚ ਭਾਵੇਂ ਰੱਬ ਵੱਸਦਾ ਹੈ, ਪਰ ਜੇ ਰੱਬ ਨਾਲੋਂ ਟੁੱਟ ਗਿਆ ਤੇ ਗੰਢ, ਤੇ ਜੇ ਰੱਬ ਨਾਲ ਜੁੜ ਗਿਆ ਤੇ ਗੰਨੇ ਦੀ ਪੋਰੀ। ਇਹ ਗੱਲ ਸੱਚ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਪਿਆਰ ਵਿੱਚ ਜ਼ਿੰਦਗੀ ਬਤੀਤ ਕਰ ਲਈ ਉਹਨਾਂ ਦਾ ਜੀਵਨ ਹਰ ਸੁੱਖ ਨਿਦਾਨ, ਉਹਨਾਂ ਨੇ ਜਾਣ ਲਿਆ ਹਰੀ ਪਰਮੇਸ਼ਵਰ ਵਾਹਿਗੁਰੂ ਉਹ ਹੈ ਸੁੱਖ ਨਿਦਾਨ, ਉਹ ਹੈ ਸੁੱਖਾਂ ਦਾ ਖਜ਼ਾਨਾ। ਬਾਹਰ ਦੇ ਖਜ਼ਾਨੇ ਵਰਤਦਿਆਂ ਸੁੱਖ ਮੁੱਕ ਜਾਂਦੇ ਨੇ, ਪਰ ਵਾਹਿਗੁਰੂ ਦੇ ਘਰ ਦਾ ਖਜ਼ਾਨਾ ਵਰਤਦਿਆਂ ਸੁੱਖ ਹੋਰ ਵੱਧਦੇ ਨੇ। ਫਿਰ ਤੇ ਜਾਣ ਲੈਂਦਾ ਸਭ ਸੁੱਖ ਦਾਤਾ ਰਾਮ ਹੈ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ, ਦੂਸਰ ਨਾਹਿਨ ਕੋਏ। ਫਿਰ ਤੇ ਜਾਣ ਲੈਂਦਾ ਸਰਬ ਸੁਖਾਂ ਕਾ ਦਾਤਾ ਸਤਿਗੁਰ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਨੀ ਪਾਈਐ, ਦਰਸ਼ਨ ਪੇਟਤ ਹੋਤ ਅਨੰਦਾ, ਦੁੱਖ ਗਿਆ ਹਰ ਗਾਈਐ। ਫਿਰ ਹਰ ਸੁੱਖ ਨਿਦਾਨ ਨਾਨਕ ਦਾਸ ਪਾਇਆ, ਫਿਰ ਤੇ ਉਸ ਸੁੱਖਾਂ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲਿਆ, ਫਿਰ ਤੇ ਸੁੱਖਾਂ ਦਾ ਖਜ਼ਾਨਾ ਮਿਲ ਗਿਆ, ਫਿਰ ਤੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ, ਜਪ ਕਰਦਿਆਂ ਕਰਦਿਆਂ ਜ਼ਿੰਦਗੀ ਦਾ ਆਨੰਦ ਬਣ ਗਿਆ, ਤੇ ਫਿਰ ਕਹਿ ਸਕਦੇ ਹਾਂ ਫਿਰ ਦੁਨੀਆਂ ਨਾਲ ਨਹੀਂ ਜੁੜਿਆ, ਫਿਰ ਦੁਨੀਆਂ ਦੇ ਮਾਲਕ ਨਾਲ ਜੁੜ ਗਿਆ। ਕਹਿੰਦੇ ਨੇ ਸੁਖਦੇਵ ਗਿਆਨ ਲੈਣ ਵਾਸਤੇ ਰਾਜੇ ਜਨਕ ਕੋਲ ਆਉਂਦਾ, ਤੇ ਰਾਜੇ ਜਨਕ ਨੇ ਬਾਹਰ ਖਿਲਾਰ ਦਿੱਤਾ, ਲੰਗਰ ਪਿਆ ਵਰਤਦਾ ਸੀ, ਸੋਚਿਆ ਵੀ ਵੇਖਾਂ ਤਾਂ ਸਹੀ ਅੰਦਰ ਕਿੰਨੀ ਕੁ ਭੁੱਖ ਹੈ, ਕਿੰਨਾ ਕੁ ਅੰਦਰ ਗਿਆਨ ਤੇ ਨਾਮ ਪ੍ਰਾਪਤ ਕਰਨ ਦਾ ਭੁੱਖਾ ਆਇਆ। ਕਹਿੰਦੇ ਨੇ ਜਿੰਨੀਆਂ ਜੂਠੀਆਂ ਪਤਲਾਂ ਸੀ ਨਾ, ਸੇਵਾਦਾਰ ਨੂੰ ਆਖਿਆ ਉਹ ਜਿਹੜਾ ਬਾਹਰ ਖਲੋਤਾ ਨਾ ਉਹਦੇ ਸਿਰ ਚ ਪਾ ਦਿਓ, ਤੇ ਸਾਰੀਆਂ ਜੂਠੀਆਂ ਪਤਲਾਂ ਸਿਰ ਵਿੱਚ ਪਾ ਦਿੱਤੀਆਂ, ਪਰ ਇਹ ਨਹੀਂ ਆਖਿਆ ਵੀ ਮੈਂ ਗਿਆਨ ਲੈਣ ਆਇਆ। ਤੇ ਰਾਜੇ ਜਨਕ ਨੇ ਕੀ ਕੀਤਾ, ਹਜ਼ੂਰ ਬਾਣੀ ਚ ਲਿਖਦੇ ਨੇ ਜ਼ਾਤ ਨਜ਼ਾਤ ਦੇਖ ਮਤ ਭਰਮੋ, ਸੁਖ ਜਨਕ ਪਗੀ ਲੱਗ ਧਿਆਵੈ ਗੋ, ਜੂਠਨ ਜੂਠ ਪਈ ਸਿਰ ਉੱਪਰ, ਖਿਨ ਮਨੁਆ ਤਿਲ ਨਾ ਡੁਲਾਵੈ ਗੋ। ਐਨ ਟਿਕਿਆ ਰੇ, ਵੇਖਿਆ ਇਹ ਕੁਛ ਇੱਛਾ ਰੱਖਦਾ, ਨੁਹਾਇਆ ਕਿਆ ਕੱਪੜੇ ਬਦਲ ਲਓ, ਪਾਸ ਬਿਠਾਇਆ, ਕਹਿਣ ਲੱਗੇ ਹੁਣ ਕੁਝ ਸਮਾਂ ਇੱਥੇ ਮੇਰੇ ਕੋਲ ਹੀ ਰਹਿ ਲਓ। ਕਹਿੰਦੇ ਨੇ ਇੱਕ ਰਾਜੇ ਜਨਕ ਨੇ ਆਪਣੇ ਮਹਿਲ ਦੇ ਇੱਕ ਪਾਸੇ ਇੱਕ ਬਹੁਤ ਸੁੰਦਰ ਮਹਿਲ ਦੇ ਦਿੱਤਾ ਵੀ ਇੱਥੇ ਰਹੋ, ਰੋਜ਼ ਆਉਂਦਾ ਰਾਜੇ ਕੋਲ ਬੈਠਦਾ। ਰਾਜਾ ਜਨਕ ਗੁਰਮੁਖ ਜਨਕ ਹਰ ਨਾਮ ਲਿਵ ਲਾਈ, ਉਸ ਨੂੰ ਨਾਮ ਦੀ ਲਿਵ ਨਾਲ ਜੋੜਨ ਦਾ ਉਪਦੇਸ਼ ਦਿੰਦਾ। ਇੱਕ ਦਿਨ ਰਾਜੇ ਜਨਕ ਕੋਲ ਬੈਠਾ ਸੁਖਦੇਵ ਗਿਆਨ ਦੀ ਗੱਲ ਤੇ ਨਾਮ ਦੀ ਗੱਲ ਪਿਆ ਸੁਣਦਾ ਸੀ, ਆ ਕੇ ਝਟਪਟ ਨੌਕਰ ਨੇ ਇਤਲਾਹ ਦਿੱਤੀ, ਰਾਜਾ ਸਾਹਿਬ ਅੱਜ ਇੱਥੇ ਸੁਖਦੇਵ ਨੂੰ ਰਿਹਾਇਸ਼ ਦਿੱਤੀ ਜੇ, ਉਸ ਮਹਿਲ ਨੂੰ ਅੱਗ ਲੱਗ ਗਈ ਹੈ। ਤੇ ਇਕਦਮ ਸੁਖਦੇਵ ਉੱਠਿਆ ਤੇ ਰਾਜਾ ਜਨਕ ਕਹਿਣ ਲੱਗਾ ਕਿੱਧਰ ਚੱਲਿਆ, ਮਹਾਰਾਜ ਮੇਰੇ ਮਹਿਲ ਨੂੰ ਅੱਗ ਲੱਗ ਗਈ ਹੈ। ਕਹਿੰਦੇ ਤੂੰ ਤੇ ਸਾਧੂ ਏ, ਇੱਕ ਲੰਗੋਟੀ ਰੱਖਦਾ, ਇੱਕ ਧੋਤੀ ਰੱਖਦਾ, ਇੱਕ ਸੋਟੀ ਰੱਖਦਾ, ਤੇ ਤੈਨੂੰ ਕੀ ਹੋਇਆ? ਕਹਿੰਦਾ ਜੀ ਮੇਰੀ ਸੋਟੀ ਲੰਗੋਟੀ ਤੇ ਧੋਤੀ ਨਾ ਸੜ ਜਾਏ। ਕਹਿਣ ਲੱਗੇ ਹੱਦ ਹੋ ਗਈ, ਦੇਖ ਮੈਂ ਵੀ ਬੈਠਾ ਹਾਂ, ਮੇਰੀ ਕੋਠੀ ਸੜ ਰਹੀ ਏ, ਮੈਨੂੰ ਫਿਕਰ ਕੋਈ ਨਹੀਂ, ਤੇਰੀ ਲੰਗੋਟੀ ਸੜ ਰਹੀ ਏ ਤੇ ਤੈਨੂੰ ਫਿਕਰ ਲੱਗ ਗਿਆ, ਗਿਆਨ ਕੀ ਹਾਸਲ ਕਰੇਗਾ। ਔਰ ਇੱਕ ਗੱਲ ਆਖੀ ਸੀ, ਹੋ ਸਕਦਾ ਕਿਸੇ ਕੋਲ ਧੋਤੀ ਲੰਗੋਟੀ ਤੇ ਸੋਟੀ ਹੋਵੇ ਤੇ ਉਸ ਨਾਲ ਜੁੜਿਆ ਹੋਵੇ, ਹੋ ਸਕਦਾ ਕਿਸੇ ਕੋਲ ਵੱਡੀ ਕੋਠੀ ਹੋਵੇ ਤੇ ਕੋਠੀ ਦੇ ਮਾਲਕ ਨਾਲ ਜੁੜਿਆ ਹੋਵੇ। ਇਹ ਗੱਲ ਸੱਚ ਹੈ, ਅਗਰ ਸੰਸਾਰਕ ਸੁੱਖ ਸੰਪਦਾ ਸਾਡੇ ਪਾਸ ਹੈ ਪਰ ਅੰਦਰ ਰੱਬ ਦੇ ਨਾਮ ਨਾਲ ਜੁੜਿਆ ਵੀ ਕੋਈ ਪ੍ਰਵਾਨ ਹੋ ਸਕਦਾ? ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਦੁਨੀਆਂ ਦੇ ਸੁੱਖ ਤੇ ਲਏ ਹੈ, ਆ ਗੁਰੂ ਕੇ ਸ਼ਬਦ ਨਾਲ ਜੁੜ ਤੇ ਇੱਥੋਂ ਨਾਮ ਦਾ ਸੁੱਖ ਲੈ ਜਾ, ਤਾਂ ਕਿ ਤੇਰਾ ਜੀਵਨ ਇਹ ਲੋਕ ਸੁਖੀਏ। ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ, ਵੀ ਬਖਸ਼ਿਸ਼ ਵਾਲਾ ਬਣ ਜਾਏ ਸੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਕਰਨ, ਬਖਸ਼ਿਸ਼ ਕਰਨ, ਜੋ ਉਹਨਾਂ ਸਾਨੂੰ ਜੀਵਨ ਜਾਚ ਦਾ ਰਾਹ ਦਰਸਾਇਆ। ਸਿਮਰਨ ਕਰਨਾ, ਗੁਰੂ ਕੇ ਸ਼ਬਦ ਨਾਲ ਜੁੜਨਾ, ਵਾਹਿਗੁਰੂ ਦਾ ਸੁੱਖ ਨਾਮ ਸਿਮਰਨ ਦਾ ਪ੍ਰਾਪਤ ਕਰਨਾ, ਜ਼ਿੰਦਗੀ ਆਨੰਦਦਾਇਕ ਬਣ ਜਾਏਗੀ। ਇਸ ਰਸਤੇ ਨੂੰ ਅਪਣਾਈਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਰਾਮਦਾਸ ਪਾਤਸ਼ਾਹ ਆਪ ਕਿਰਪਾ ਕਰਨ ਕਿ ਸਾਨੂੰ ਇਸ ਧਰਮ ਦੇ ਮਾਰਗ ਦੇ ਪਾਂਧੀ ਬਣਾ ਕੇ ਲੋਕ ਪ੍ਰਲੋਕ ਸੁਹੇਲਾ ਕਰਨ ਜੀ। ਇਹਨਾਂ ਅੱਖਰਾਂ ਨਾਲ ਹੋਈਆਂ ਭੁੱਲਾਂ ਦੀ ਖਿਮਾ ਕਰਨਾ, ਮਾਲਕ ਕਿਰਪਾ ਕਰਨ, ਮਾਲਕ ਦਾ ਹੁਕਮ ਬਣ ਆਏ ਕਿ ਕੱਲ੍ਹ ਦੀ ਸ਼ਬਦ ਵਿਚਾਰ ਦੀ ਫਿਰ ਸਾਂਝ ਸਾਹਿਬ ਆਪ ਪਵਾਵਨ ਜੀ। ਇਹਨਾਂ ਅੱਖਰਾਂ ਨਾਲ ਭੁੱਲ ਚੁੱਕ ਦੀ ਖਿਮਾ ਮੰਗਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਆਓ ਇਸ ਪਾਵਨ ਸ਼ਬਦ ਦੀਆਂ ਦੋ ਪੰਕਤੀਆਂ ਫਿਰ ਸ਼ਰਵਨ ਕਰੀਏ, ਉਪਰੰਤ ਫਤਿਹ ਨਾਲ ਸਾਂਝ ਪਾਈਏ ਜੀ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।